गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, जिसका सिरलेख है सिख जन समूह। आ उस दाखीरला भाग सरवण करन की कोशिश करिए जी। लड़ी नू जोड़न लई पिछले भाग दियां कुछ सत्रां दोबारा पढ़िया जा रही हैं जी। श्री गुरु गोबिंद सिंह जी ने इस जन समूह नू बिना किसी जात ते वर्ण भेद दे वितकरे दे एक विशाल जन समूह दे रूप में संगठित कर दिता। गुरु जी लई सिख दे अंतरीव जोश ते उत्साह नू एक आदर्शवाद दे रूप में साकार करन लई ही तीर तुपक किरपान ते चक्कर आदि दे चिन्ह वरते गए सन। अपनी अरदास विच जुड़न समय अकाली कुदरत नाल इक सुर आउंदा है। इन प्रतीत आउंदा है जिमें अरदास करन समय ब्रिछ भी उस दे नाल खड़े हन अते पर्बतां दियां धौला धार चोटियां भी उस दे नाल ही नमस्कार कर दियां हन। उस दे प्रभु रंग विच रंगे मन दे नाल ही भावां रते संगीत विच अरशां दे तार भी उस दे नाल ही थरथरा उठते हैं। उसकी आत्मा विचों बदलों की गरज सुनाई देती है। इन जापदा है जिमें प्रकृति खुशी विच खीवी हो के ताड़ियां मार रही होवे। इंज लगता है जिमें परबतां दी आत्मा भी दसम गुरु दे सत श्री अकाल दा गायन कर रही होवे। जदों भी गुरु दे सिंघ एक दूजे नाल मिलते हैं तां ओ दसम गुरु दे इस जयकारे नूं उचारदे हन। वाहिगुरु जी का खालसा, वाहिगुरु जी की फतेह। अकाल पुरख असी तेरे हाँ, खालसा भी तेरा है ते उसकी फतेह भी तेरी है ते उसकी शान भी तेरी ही है। गुरु जी की जय जयकार होवे। गुरु गोबिंद सिंह जी वालों रचे गए इस मंत्र ने मनुखा शरीर की काया कलप करके रख दिती। अकाली सिंघां ने थोड़ी गिणती विच होंदिया होया भी नंगे भुखे रह के मुगल सल्तनत दियां बजर सफीलां दा मस्त हाथियां वांग टाकरा कीता। उन्हां को लड़न लई होर कुछ भी नहीं, केवल अपने सिर ही सन। उस सल्तनतां नूं सत श्री अकाल दे जयकारियां नाल ही जितना चाहुंदे सन। उन्हां ने अकाल पुरख दी होंद नूं साख्यात जाण के वाहिगुरू दा नाम जपदिया होया लोकां दे दिलां नूं जित लिया सी। उन्हां दा ए उत्साह ते जोश अदुत्ती अते महान सी। सब चिंतकां दे मनां विच ए गल बड़ी स्पष्ट होनी चाहीदी सी कि मनुखी सुंदरता दी धारना विच अकाली सिंघां दी ए भावना आधुनिक सुभाव वाली सी। इन्हां दे छोटे दिलां विच प्रचंड अग्नि प्रज्वलित सी जिसने इन्हां नूं बेचैन कर दिता सी ते हुण ए महामानव उस हिंदू समाज नाल रलना नहीं सन चाहुंदे जिस विचों के ए उत्पन्न होए सन। दूजे बने मुसलमाना विरुद्ध इन्हां संत पुरशां नूं संघर्ष करना पिया जिसदा अर्थ केवल अपना सर्वनाश ही हो सकता सी। सिखां कोल अपने जीवन तो बिना और कुछ भी देण लई नहीं सी। भावें वह वेखण नूं बड़ा सिद्ध पदरा ते अथरा जिहा जापदा है पर दिल दा वह बड़ा सुचा ते सुहिरद है। बुद्धि उस लई बहुता अर्थ नहीं रखती, ना ही वह इस दे चमत्कारां दी घोख परख ही कर सकता है। भावें वह ज्ञानवान नहीं पर वह निरभय हो के अपने उस शरीर का बलिदान कर सकता है जिसनों के विद्वान लोग ते अखौती संत पुरश भी ऊनी ते सूती बस्तरां विच सांभ सांभ के रखते हैं। खतरे दे समय उस दे इस सैनिक वाले गुणा दे टाकरे विच इस स्वार्थी दुनिया दे होर सारे गुण भरमाऊ झूठे गहणियां ते खिडौणियां समान हन। अज दी इस पतनशील दशा विच भी सिख कष्टां नूं घरां विच ते जेलां विच चल रहे हन पर उन्हां दे हिरदियां उत्ते नाम दे संगीत दी चमक दिखाई देंदी है। वो किस लई कष्ट उठा रहा है? केवल इस लई कि उन्हां दे गुरधामां दे प्रबंध विच स्वच्छता आ सके। फिर दोहरा दईए, अज दी इस पतनशील दशा विच भी सिख कष्टां नूं घरां विच ते जेलां विच चल रहे हन पर उन्हां दे हिरदियां उत्ते नाम दे संगीत दी चमक दिखाई देंदी है। वह किस लई कष्ट उठा रहा है? केवल इस लई कि उन्हां दे गुरधामां दे प्रबंध विच स्वच्छता आ सके। ਭਾਵੇਂ ਸਿੱਖ ਅਨਪੜ੍ਹ ਝਗੜਾਲੂ ਤੇ ਬੜਾ ਅਥਰਾ ਹੈ, ਪਰ ਸਾਰੀ ਸਿੱਖ ਸੰਗਤ ਦੇ ਸੀਨੇ ਵਿੱਚ ਗੁਰੂ ਜੀ ਦੇ ਆਦਰਸ਼ ਲਈ ਪ੍ਰੇਮ ਦੀ ਜੋਤ ਜਗ ਰਹੀ ਹੈ। ਇਸ ਵਿੱਚ ਪ੍ਰਾਰਥਨਾ ਵਾਲੀ ਪਵਿੱਤਰਤਾ ਤੇ ਪੂਰਨਤਾ ਦੀ ਤਾਂਗ ਮੌਜੂਦ ਹੈ। ਭਾਵੇਂ ਉਹ ਪਦਾਰਥ ਦੀ ਪਕੜ ਵਿੱਚ ਜਕੜਿਆ ਪਿਆ ਹੈ, ਫਿਰ ਵੀ ਉਸ ਵਿੱਚ ਉੱਪਰ ਨੂੰ ਜਾਣ ਵਾਲੀ ਪ੍ਰਭੂ ਮੁਖੀ ਪ੍ਰਵਿਰਤੀ ਮੌਜੂਦ ਹੈ, ਜੋ ਕਿ ਇੱਕ ਮਨੁੱਖ ਲਈ ਸੱਚੀ ਮੁੱਲਵਾਨ ਵਸਤੂ ਆਉਂਦੀ ਹੈ। ਇਸ ਡਰਾਉਣੇ ਤੇ ਵਿਸ਼ਾਲ ਸੰਸਾਰ ਵਿੱਚ, ਜਿਸ ਵਿੱਚ ਮਨੁੱਖੀ ਹੋਣੀ ਦਾ ਰਹੱਸ ਅਮਿਤ ਤੇ ਇੱਕ ਨਿਰਜਿੰਦ ਪੱਥਰ ਦੇ ਬੁੱਧ ਸਮਾਨ ਹੈ, ਵਿੱਚ ਸਿੱਖ ਦਾ ਜੀਵਨ ਆਤਮ ਸੰਤੁਸ਼ਟ ਤੇ ਗਿਣਤੀ ਦੇ ਟੀਚਿਆਂ ਤੱਕ ਸੀਮਤ ਹੈ। ਵਰਤਮਾਨ ਕਾਲ ਦੇ ਪੰਜਾਬ ਦੇ ਸਿੱਖਾਂ ਵਿੱਚ ਆਪਣੇ ਗੁਰਧਾਮਾਂ ਵਿੱਚੋਂ ਕੂੜ ਕੁਸਤ ਤੇ ਗੰਧ ਮੰਦ ਨੂੰ ਕੱਢਣ ਲਈ ਕ੍ਰੋਮਵੈਲ ਵਾਲੀ ਭਾਵਨਾ ਵਿਆਪਕ ਹੈ, ਜਿਸ ਭਾਵਨਾ ਨਾਲ ਪੰਜਾਬ ਦਾ ਸਿੱਧ ਪੱਧਰਾ ਸਿੱਖ ਇਸ ਸਮੇਂ ਜਾਗ ਪਿਆ ਹੈ। ਉਹ ਜਿਹੀ ਅਦੁੱਤੀ ਭਾਵਨਾ ਭਾਰਤੀ ਜਾਤੀ ਦੇ ਇਤਿਹਾਸ ਦੇ ਕਿਸੇ ਭਾਗ ਵਿੱਚ ਵੀ ਦ੍ਰਿਸ਼ਟੀਗੋਚਰ ਨਹੀਂ ਹੋਈ। ਕੀ ਸਿੱਖਾਂ ਦੇ ਮਨਾਂ ਦੀ ਇਹ ਪਵਿੱਤਰ ਭਾਵਨਾ ਜੋ ਉਹਨਾਂ ਵਿੱਚ ਇਸ ਬਲਵਾਨ ਇੱਛਾ ਸ਼ਕਤੀ ਨੂੰ ਜਗਾਉਂਦੀ ਹੈ ਕਿ ਗੁਰਧਾਮਾਂ ਦੇ ਪਵਿੱਤਰ ਵਾਤਾਵਰਣ ਨੂੰ ਗੁਰੂ ਸਾਹਿਬਾਨ ਦੀ ਯਾਦ ਵਿੱਚ ਦੈਵੀ ਸਰੂਪ ਵਾਲਾ ਹੀ ਰੱਖਿਆ ਜਾਵੇ, ਇਹ ਤਾਂ ਇੱਕ ਅਜਿਹੀ ਭਾਵਨਾ ਹੈ ਜਿਸ ਉੱਤੇ ਕਿ ਕਿਸੇ ਵੀ ਦੇਸ਼ ਦਾ ਕੋਈ ਵੀ ਜਨ ਸਮੂਹ ਮਾਣ ਕਰ ਸਕਦਾ ਹੈ। ਫਿਰ ਦੁਹਰਾ ਦੇਈਏ ਕਿ ਸਿੱਖਾਂ ਦੇ ਮਨਾਂ ਦੀ ਇਹ ਪਵਿੱਤਰ ਭਾਵਨਾ ਜੋ ਉਹਨਾਂ ਵਿੱਚ ਇਸ ਬਲਵਾਨ ਇੱਛਾ ਸ਼ਕਤੀ ਨੂੰ ਜਗਾਉਂਦੀ ਹੈ ਕਿ ਗੁਰਧਾਮਾਂ ਦੇ ਪਵਿੱਤਰ ਵਾਤਾਵਰਣ ਨੂੰ ਗੁਰੂ ਸਾਹਿਬਾਨ ਦੀ ਯਾਦ ਵਿੱਚ ਦੈਵੀ ਸਰੂਪ ਵਾਲਾ ਹੀ ਰੱਖਿਆ ਜਾਵੇ, ਇਹ ਤਾਂ ਇੱਕ ਅਜਿਹੀ ਭਾਵਨਾ ਹੈ ਜਿਸ ਉੱਤੇ ਕਿ ਕਿਸੇ ਵੀ ਦੇਸ਼ ਦਾ ਕੋਈ ਵੀ ਜਨ ਸਮੂਹ ਮਾਣ ਕਰ ਸਕਦਾ ਹੈ। ਕੀ ਸਿੱਖਾਂ ਵਿੱਚ ਬਿਨਾਂ ਕਿਸੇ ਦੀ ਸਿੱਖਿਆ ਅਤੇ ਉਤੇਜਨਾ ਦੇ ਆਈ ਇਹ ਆਪ ਮੁਹਾਰੀ ਭਾਵਨਾ, ਜਿਸ ਵਿੱਚ ਉਹ ਆਪਣੇ ਗੁਰੂ ਸਾਹਿਬਾਨ ਦੇ ਗੁਰਧਾਮਾਂ ਲਈ ਆਪਣੀ ਜਾਨ ਨੂੰ ਕੁਰਬਾਨ ਕਰਨ ਲਈ ਤਿਆਰ ਹੈ, ਜੋ ਕਿ ਉਸਦੀ ਪ੍ਰੇਰਣਾ ਦੇ ਮੁੱਖ ਸਰੋਤ ਹਨ? ਕੀ ਇਹ ਆਦਰਸ਼ਕ ਗੁਣ ਸਾਰੀ ਮਨੁੱਖਤਾ ਲਈ ਇੱਕ ਵੱਡਾ ਢੋਆ ਨਹੀਂ ਹੈ? ਇਸ ਬਿਜਲੀ ਦੀ ਸ਼ਕਤੀ ਵਾਲੇ ਬਜਰ ਮਨੁੱਖੀ ਸਰੀਰ ਵਿੱਚ ਇਹ ਮੋਤੀ ਮਾਣਕਾਂ ਵਾਲੀ ਚਮਕ ਰੇਡੀਅਮ ਦੀ ਧਾਤ ਦੀ ਚਮਕ ਸਮਾਨ ਹੈ, ਜੋ ਉਸਦੀ ਰਾਜਨੀਤੀ ਨੂੰ ਉਜਾਗਰ ਕਰਦੀ ਹੈ। ਅਸਥੂਲਤਾ ਝੜ ਜਾਵੇਗੀ ਅਤੇ ਇਸ ਵਿਚਲੀ ਪਸ਼ੂ ਪ੍ਰਵਿਰਤੀ ਵੀ ਅਲੋਪ ਹੋ ਜਾਵੇਗੀ, ਪਰ ਮਨੁੱਖਤਾ ਦੇ ਮੁਕਟ ਉੱਤੇ ਇਸ ਮੋਹਨ ਬੀਰ ਭਾਵਨਾ ਦੀ ਚਮਕ ਸਦਾ ਕਾਇਮ ਰਹੇਗੀ। ਦਸਾਂ ਗੁਰੂ ਸਾਹਿਬਾਨ ਦੀ ਬਾਣੀ ਅਤੇ ਬੇਮਿਸਾਲ ਸ਼ਹੀਦੀਆਂ ਨੇ ਪੰਜਾਬ ਵਿੱਚ ਨਵੀਂ ਜਾਤੀ ਦੀ ਭਾਵਨਾ ਨੂੰ ਉਤਪੰਨ ਕੀਤਾ ਹੈ। ਆਪਣੀ ਪ੍ਰੇਰਣਾ ਸ਼ਕਤੀ ਅਤੇ ਜਨਤਾ ਨਾਲ ਮੇਲ ਮਿਲਾਪ ਦੀ ਭਾਵਨਾ ਕਾਰਨ ਸਿੱਖ ਜਨ ਸਮੂਹ ਇੱਕ ਰਾਸ਼ਟਰੀ ਬਣ ਗਿਆ ਹੈ। ਸੰਖੇਪ ਜਿਹਾ, ਸਿੱਖ ਇਤਿਹਾਸ ਅਤੇ ਪਰੰਪਰਾ ਪੰਜਾਬ ਦੀ ਕਿਰਸਾਨੀ ਜਨਤਾ ਵਿੱਚ ਇਸ ਤਰ੍ਹਾਂ ਪ੍ਰੇਰਣਾ ਉਤਪੰਨ ਕਰਦੀ ਹੈ ਜਿਉਂ ਜਿਹਾ ਜੋਸ਼ ਅਤੇ ਉਤਸ਼ਾਹ ਪਹਿਲਾਂ ਕਿਸੇ ਦੀ ਧਾਰਮਿਕ ਮਰਿਆਦਾ ਨੇ ਨਹੀਂ ਸੀ ਜਗਾਇਆ। ਇਸ ਤੋਂ ਪ੍ਰਗਟ ਹੁੰਦਾ ਹੈ ਕਿ ਸਿੱਖਾਂ ਦੀ ਆਪਣੀ ਹੀ ਇੱਕ ਸੰਸਕ੍ਰਿਤੀ ਅਤੇ ਪਰੰਪਰਾ ਹੈ, ਪਰ ਹਿੰਦੂ ਜਨ ਸਮੂਹ ਇਸ ਨੂੰ ਗ੍ਰਹਿਣ ਕਰਨ ਲਈ ਤਿਆਰ ਨਹੀਂ ਹੈ। ਭਾਵੇਂ ਸਿੱਖਾਂ ਦੀ ਕਦੀ ਕਦੀ ਉਹ ਆਪਣੀ ਸੰਤਾਨ ਹੋਣ ਵਾਂਗ ਪਿੱਠ ਜ਼ਰੂਰ ਥਾਪੜਦੇ ਹਨ। ਹਿੰਦੂਆਂ ਲਈ ਇਸ ਗੱਲ ਉੱਤੇ ਸਿੱਖਾਂ ਨੂੰ ਨਿੰਦਣਾ ਉਚਿਤ ਪ੍ਰਤੀਤ ਨਹੀਂ ਹੁੰਦਾ ਕਿ ਸਿੱਖ ਹਿੰਦੂ ਜਨ ਸਮੂਹ ਨਾਲੋਂ ਆਪਣੇ ਆਪ ਨੂੰ ਤੋੜਨ ਅਤੇ ਵੱਖਰਾ ਕਰਨ ਦੇ ਯਤਨ ਕਿਉਂ ਕਰ ਰਹੇ ਹਨ। ਉਹਨਾਂ ਨੂੰ ਇਸ ਗੱਲ ਦਾ ਰੋਸ ਹੈ ਕਿ ਸਿੱਖ ਆਪਣੇ ਧਾਰਮਿਕ ਸਥਾਨਾਂ ਨੂੰ ਵੱਖਰਾ ਕਰਨ ਦਾ ਕਿਉਂ ਯਤਨ ਕਰ ਰਹੇ ਹਨ। ਉਦਾਸੀ ਕੌਣ ਹਨ? ਇਸ ਸੰਪਰਦਾਇ ਨੂੰ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਆਰੰਭ ਕੀਤਾ ਸੀ। ਬਾਬਾ ਸ੍ਰੀ ਚੰਦ ਜੀ ਮੂਲ ਭੂਤ ਧਾਰਨਾਵਾਂ ਦੇ ਕਾਰਨ ਆਪਣੇ ਪਿਤਾ ਬਾਬਾ ਸ੍ਰੀ ਗੁਰੂ ਨਾਨਕ ਜੀ ਨਾਲੋਂ ਵੱਖਰੇ ਨਹੀਂ ਸਨ। ਕੇਵਲ ਉਹਨਾਂ ਦਾ ਇਹ ਵਿਸ਼ਵਾਸ ਸੀ ਕਿ ਕੇਵਲ ਸੰਨਿਆਸੀ ਹੀ ਨਵੇਂ ਧਰਮ ਦਾ ਪਾਸਾਰ ਕਰ ਸਕਦੇ ਹਨ। ਉਦਾਸੀ ਸੰਪਰਦਾਇ ਨੇ ਸਿੱਖ ਧਰਮ ਨੂੰ ਫੈਲਾਇਆ ਅਤੇ ਸਿੱਖ ਧਰਮ ਲਈ ਧਰਮ ਅਸਥਾਨ ਅਤੇ ਸੰਸਥਾਵਾਂ ਸਥਾਪਿਤ ਕੀਤੀਆਂ। ਫਿਰ ਇਸ ਉਦਾਸੀ ਸੰਪਰਦਾਇ ਦਾ ਪਤਨ ਹੋ ਗਿਆ ਅਤੇ ਇਹ ਵੀ ਬ੍ਰਾਹਮਣ ਮਤ ਦੇ ਪੁਰੋਹਤਾਂ ਸਮਾਨ ਬਣ ਗਏ। ਉਹਨਾਂ ਨੇ ਇਹ ਆਖਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਜੀ ਦੇ ਸ਼ਬਦ ਸਤ ਸ੍ਰੀ ਅਕਾਲ ਜੋ ਬੋਲੇ ਸੋਨਿਆਲ ਜੈਕਾਰੇ ਦੇ ਰੂਪ ਵਿੱਚ ਇਤਨਾ ਮਹੱਤਵਪੂਰਨ ਨਹੀਂ ਹੈ, ਜਿਸ ਦੇ ਅਰਥ ਹਨ ਸ੍ਰੀ ਅਕਾਲ ਹੀ ਸਤ ਹੈ, ਜਿਹੜਾ ਇਹ ਬੋਲਦਾ ਹੈ ਉਹ ਨਿਹਾਲ ਹੋ ਜਾਂਦਾ ਹੈ। ਇਹ ਜੈਕਾਰਾ ਸਿੱਖ ਜਨ ਸਮੂਹ ਨੂੰ ਉਤਸ਼ਾਹ ਅਤੇ ਪ੍ਰੇਰਨਾ ਬਖਸ਼ਦਾ ਹੈ। ਪੰਜਾਬ ਦੇ ਹਿੰਦੂ ਵੀ ਕਈ ਥਾਵਾਂ 'ਤੇ ਇਸੇ ਹੀ ਧੁਨੀ ਅਤੇ ਤਾਲ ਉੱਤੇ ਇਹੋ ਜੈਕਾਰਾ ਬੋਲਣ ਲੱਗ ਪਏ ਹਨ। ਸਨਾਤਨ ਧਰਮ ਕੀ ਜੈ, ਜੋ ਬੋਲੇ ਸੋ ਅਭੈ, ਯਾਨੀ ਸਨਾਤਨ ਧਰਮ ਦੀ ਜੈ ਹੋਵੇ, ਜੋ ਇਹ ਜੈਕਾਰਾ ਬੋਲੇ ਸੋ ਅਭੈ ਹੋਵੇ। ਇਸ ਤਰ੍ਹਾਂ ਦਾ ਅਨੁਕਰਣ ਤਾਂ ਸਿੱਖਾਂ ਲਈ ਪ੍ਰਸ਼ੰਸਾ ਯੋਗ ਅਤੇ ਵਧਾਈ ਦੀ ਗੱਲ ਹੈ। ਵਰਤਮਾਨ ਕਾਲ ਦੇ ਹਿੰਦੂ ਇਹ ਮੰਨਦੇ ਹਨ ਕਿ ਸਿੱਖ ਹਿੰਦੂਆਂ ਦਾ ਹੀ ਇੱਕ ਭਾਗ ਹਨ, ਪਰ ਜੇ ਹਿੰਦੂ ਗੁਰੂ ਗੋਬਿੰਦ ਸਿੰਘ ਜੀ ਨੂੰ ਪੂਰੀ ਤਰ੍ਹਾਂ ਸਮਝ ਲੈਂਦੇ ਤਾਂ ਇਸ ਦੇਸ਼ ਦੀ ਰਾਜਨੀਤਕ ਹੋਣੀ ਕੁਝ ਹੋਰ ਹੀ ਹੋਣੀ ਸੀ, ਪਰ ਅਜਿਹਾ ਹੋ ਨਹੀਂ ਸਕਿਆ। ਹਿੰਦੂ ਮਨ ਵਧੇਰੇ ਹੀ ਰੂੜੀਵਾਦੀ ਅਤੇ ਸਨਾਤਨ ਪੂਜ ਹੈ, ਇਸ ਲਈ ਇਹ ਕਿਸੇ ਵੀ ਅਜਿਹੀ ਨਵੀਨਤਾ ਨੂੰ ਗ੍ਰਹਿਣ ਕਰਨ ਤੋਂ ਸੰਕੋਚ ਕਰਦਾ ਹੈ, ਜਿਹੜੀ ਸਨਾਤਨੀ ਕੱਟੜਤਾ ਦੇ ਭੇਖ ਤੋਂ ਵਿਰੁੱਧ ਜਾਂਦੀ ਹੋਵੇ। ਪਰ ਸ੍ਰੀ ਗੁਰੂ ਨਾਨਕ ਦੇਵ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੰਗਾਰ ਪਾਈ ਸੀ। ਇਸ ਲਈ ਖਾਲਸਾ ਜਨ ਸਮੂਹ ਨੂੰ ਗੁਰੂ ਜੀ ਦੇ ਸੰਦੇਸ਼ ਨੂੰ ਪੂਰਨ ਭਰੋਸੇ ਨਾਲ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਦੁਆਰਾ ਉਹ ਅਲੌਕਿਕ ਚਮਤਕਾਰ ਹੋਂਦ ਵਿੱਚ ਆਉਣਗੇ ਜੋ ਅੱਜ ਸਾਡੇ ਲਈ ਅਦ੍ਰਿਸ਼ਟ ਹਨ। ਮੈਂ ਆਪਣੇ ਇਸ ਨਿਬੰਧ ਨੂੰ ਖਾਲਸੇ ਦੇ ਇਤਿਹਾਸਕ ਜੈਕਾਰੇ ਨਾਲ ਹੀ ਸਮਾਪਤ ਕਰਦਾ ਹਾਂ। ਸਤਿ ਸ੍ਰੀ ਅਕਾਲ। ਫਿਰ ਦੁਹਰਾ ਦੇਈਏ, ਪਰ ਸ੍ਰੀ ਗੁਰੂ ਨਾਨਕ ਦੇਵ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੰਗਾਰ ਪਾਈ ਸੀ। ਇਸ ਲਈ ਖਾਲਸਾ ਜਨ ਸਮੂਹ ਨੂੰ ਗੁਰੂ ਜੀ ਦੇ ਸੰਦੇਸ਼ ਨੂੰ ਪੂਰਨ ਭਰੋਸੇ ਨਾਲ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਦੁਆਰਾ ਉਹ ਅਲੌਕਿਕ ਚਮਤਕਾਰ ਹੋਂਦ ਵਿੱਚ ਆਉਣਗੇ ਜੋ ਅੱਜ ਸਾਡੇ ਲਈ ਅਦ੍ਰਿਸ਼ਟ ਹਨ। ਮੈਂ ਆਪਣੇ ਇਸ ਨਿਬੰਧ ਨੂੰ ਖਾਲਸੇ ਦੇ ਇਤਿਹਾਸਕ ਜੈਕਾਰੇ ਨਾਲ ਹੀ ਸਮਾਪਤ ਕਰਦਾ ਹਾਂ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।